ਤਿਲੰਗ ਮਹੱਲਾ ਪੰਜਵਾਂ ਘਰ ਤੀਜਾ। ਤਿਲੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ, ਤੀਸਰੇ ਘਰ ਸੁਰਤਾਜ ਗਾਉਣ ਦਾ ਹੁਕਮ ਕਰਦੇ ਨੇ। ਮਿਹਰਬਾਨ ਸਾਹਿਬ ਮਿਹਰਬਾਨ, ਮੇਰਾ ਜੋ ਮਾਲਕ ਹੈ ਨਾ ਮਹਾਰਾਜ, ਕਹਿੰਦੇ ਮਿਹਰਬਾਨ ਮਾਲਕ ਮਿਹਰਬਾਨ ਹੈ, ਮਿਹਰ ਕਰਨ ਦੀ ਵਾਨ, ਉਹਨੂੰ ਆਦਤ ਹੀ ਹੈ, ਬਸ ਮਿਹਰ ਹੀ ਕਰਦਾ ਰਹਿੰਦਾ, ਕਦੇ ਨਾਰਾਜ਼ ਨਹੀਂ ਹੁੰਦਾ, ਕਦੇ ਗੁੱਸਾ ਨਹੀਂ ਕਰਦਾ, ਬਹੁਤ ਦਿਆਲੂ ਹੈ, ਬਹੁਤ ਦਿਆਲੂ ਹੈ, ਕਿਰਪਾਲੂ ਹੈ, ਲੱਖਾਂ ਸਾਲਾਂ ਤੋਂ ਦਿਆਈ ਕਰਦਾ ਆਉਂਦਾ, ਇਸ ਕਰਕੇ ਮਹਾਰਾਜ ਕਹਿੰਦੇ ਉਹ ਦਿਆਲੂ ਬਹੁਤ ਹੈ। ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਉ ਦੇ ਦਾਨ ਰਹਾਉ। ਮੇਰਾ ਮਾਲਕ ਵਾਹਿਗੁਰੂ ਮਿਹਰਬਾਨ ਹੈ, ਮੇਰਾ ਸਾਹਿਬ ਪਿੱਛੇ ਮਿਹਰਬਾਨ ਸੀ, ਮੇਰਾ ਸਾਹਿਬ ਹੁਣ ਮਿਹਰਬਾਨ ਹੈ, ਮੇਰਾ ਸਾਹਿਬ ਅੱਗੇ ਨੂੰ ਵੀ ਮਿਹਰਬਾਨ ਹੋਵੇਗਾ। ਭਾਈ ਉਹ ਸਾਰਿਆਂ ਜੀਵਾਂ ਨੂੰ ਦਾਨ ਦਿੰਦਾ ਹੈ, ਹਰੇਕ ਚੀਜ਼ ਉਹਦੀ ਦਿੱਤੀ ਹੋਈ ਹੈ, ਚਾਹੇ ਖਾਣੇ ਪੀਣੇ ਪਹਿਰਨੇ ਨਾਮ ਦਾਨ ਇਸ਼ਨਾਨ ਸਭ ਸਭ ਕੁਛ ਉਹਦਾ ਬਖਸ਼ਿਆ ਆਪਾਂ ਨੂੰ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ। ਪ੍ਰਾਣੀਆਂ ਤੂੰ ਆਪਣੀ ਪਾਲਣਾ ਵਾਸਤੇ, ਰੋਟੀ ਵਾਸਤੇ, ਕੱਪੜੇ ਲੀੜੇ, ਹੋਰ ਕੰਮਾਂ ਲਈ ਕਿਉਂ ਡੋਲਦਾ ਫਿਰਦਾ? ਉਹ ਸਿਰਜਣਹਾਰ ਵਾਹਿਗੁਰੂ ਤੈਨੂੰ ਸਾਰਿਆਂ ਦੁੱਖਾਂ ਤੋਂ ਬਚਾ ਹੀ ਰੱਖੇਗਾ, ਉਹ ਸਿਰਜਣਹਾਰ ਦੀ ਰੱਖਿਆ ਆਪ ਹੀ ਕਰਨ ਵਾਲਾ, ਕਿਉਂ ਡੋਲਦਾ? ਇਹ ਸ਼ਬਦ ਲਿਖ ਲਓ, ਪੜ੍ਹ ਲਿਆ ਕਰੋ, ਬੜਾ ਮਨ ਡਿੱਗਦਾ। ਜਿਹਨਾਂ ਰੋਜੀ ਰੋਟੀ ਤੰਗੀ ਆ ਉਹ ਵੀ ਧਿਆਨ ਕਰ ਲਓ ਇਹਦੇ ਹੱਲ, ਦੇਖ ਲਓ ਜੋ ਲਿਖਿਆ ਹੁੰਦਾ ਆਪੇ ਲਿਖ ਲਿਆ ਕਰੋ। ਮਹਾਰਾਜ ਨੇ ਕਿਹਾ ਸ਼ਬਦ ਦੇ ਰਾਹੀਂ ਮੈਂ ਸਭ ਕੁਝ ਦੇ ਦਿੰਦਾ। ਸ਼ਬਦ ਦੇ ਆਧਾਰ 'ਤੇ ਪਤਾ ਲੱਗ ਜਾਂਦਾ ਵੀ ਇਹ ਕਿਉਂ ਪੜ੍ਹਦਾ। ਕਈ ਕਹਿੰਦੇ ਸ਼ਬਦ ਨਹੀਂ ਪੜ੍ਹਨਾ ਚਾਹੀਦਾ, ਕਈ ਕਹਿੰਦੇ ਇਹ ਸ਼ਬਦ ਕੋਈ ਦਿੰਦਾ ਸ਼ਬਦ, ਇਹ ਨਹੀਂ ਗੱਲ ਹੁੰਦੀ ਭਗਤੋ। ਆ ਜਦ ਵਿਆਹ ਦੇ ਵੇਲੇ ਆਪਾਂ ਕਹਿੰਦੇ ਵੀ ਮ੍ਰਿਤਕ ਦੇ ਸ਼ਬਦ ਤਾਂ ਨਹੀਂ ਪੜ੍ਹਦੇ ਵਿਆਹ ਵੇਲੇ, ਕੁਦਰਤ ਯਾਦ ਆ ਗਿਆ। ਸੋ ਅੰਮ੍ਰਿਤਸਰ ਸਾਹਿਬ ਗਿਆਨੀ ਦਲੀਪ ਸਿੰਘ ਦੇ ਘਰ ਸੀ ਇਹ, ਸ਼ਾਇਦ ਗੱਲ ਦੱਸੀ ਉਹਨਾਂ ਨੇ, ਕਹਿੰਦੇ ਉਹ ਕੋਈ ਬਜ਼ੁਰਗ ਸੀ, ਉਧਰੋਂ ਬਰਾਤ ਹਲੇ ਆਉਣ ਵਾਲੀ ਸੀ ਅਤੇ ਰਾਗੀ ਸਿੰਘ ਅੰਦਰ ਮਹਾਰਾਜ ਜੂਰੀ ਕੀਰਤਨ ਕਰਨ ਕਿਸੇ ਦੇ ਘਰੇ, ਉਹ ਬਜ਼ੁਰਗ ਕੋਲ ਜੇ ਕਰਕੇ ਕਹਿੰਦੇ ਰਾਗੀ ਬਾਰ ਬਾਰ ਜੰਝ ਅੱਖਰ ਆਉਣਾ, ਉਹ ਸ਼ਬਦ ਜੰਝ ਅੱਖਰ ਵਾਲਾ ਸ਼ਬਦ ਪੜ੍ਹੋ। ਉਹ ਕਹਿਣ ਬਾਪੂ ਜੀ ਤੁਸੀਂ ਬੈਠੇ ਰਹੋ, ਜੰਝ ਅੱਖਰ ਉਹ ਨਹੀਂ ਆਉਂਦਾ ਇੱਦਾਂ ਕਿਸੇ ਸ਼ਬਦ ਵਿੱਚ, ਜਦੋਂ ਆਓ ਪੜ੍ਹ ਦਾਂਗੇ। ਉਹ ਫਿਰ ਆਖੇ ਜੰਝ ਅੱਖਰ ਵਾਲਾ ਸ਼ਬਦ ਪੜ੍ਹੋ। ਉਹਨਾਂ ਰਾਗੀਆਂ ਨੇ ਸ਼ੁਰੂ ਕਰ ਲਿਆ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾ ਲਓ, ਜਾਨੀ ਅੜਾ ਕੱਤ ਚਲਾਇਆ, ਸ਼ੁਰੂ ਕਰਦੇ ਉਹਨਾਂ ਨੇ ਫਿਰ ਘਰ ਵਾਲੇ ਭੱਜੇ ਫਿਰਨ, ਭਾਈ ਸਾਹਿਬ ਇਹ ਕੀ ਪਏ ਕਰਦੇ ਹੋ? ਕਹਿੰਦਾ ਭਾਈ ਬਾਪੂ ਜੀ ਕਹਿੰਦੇ ਜੰਝ ਅੱਖਰ ਆਉਣਾ ਚਾਹੀਦਾ ਵਿੱਚ, ਇਹ ਜੰਝ ਤਾਂ ਇਹਨਾਂ 'ਚ ਹੀ ਆਊਗਾ। ਇਸ ਕਰਕੇ ਹੈ ਜਦੋਂ ਵਿਆਹ ਦਾ ਸ਼ਬਦ ਹੁੰਦੇ ਆ ਉਦੋਂ ਆਪਾਂ ਕਹਿੰਦੇ ਹਾਂ ਕੀਤਾ ਲੋੜੀਆ ਕੰਮ ਸੁਹਾਰ ਪਏ ਆਖੀ। ਬੱਚੇ ਦਾ ਜਦੋਂ ਜਨਮ ਹੁੰਦਾ ਜਾਂ ਜਨਮ ਦਿਨ ਮਨਾਉਂਦੇ ਹਾਂ, ਪੂਤਾ ਮਾਤਾ ਕੀ ਅਸੀਸ ਪੜ੍ਹਦੇ ਹਾਂ, ਜਦੋਂ ਮ੍ਰਿਤਕ ਪ੍ਰਾਣੀ ਦੇ ਸੰਬੰਧ 'ਚ ਪੜ੍ਹਦੇ ਹਾਂ ਉਦੋਂ ਉਹੋ ਜਿਹੇ ਸ਼ਬਦ ਪੜ੍ਹਦੇ ਹਾਂ, ਜਦੋਂ ਕੋਈ ਘਰ ਬਣਾਉਂਦੇ ਹਾਂ ਨਿਵਾਸ ਕਰਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਪੜ੍ਹਦੇ ਹਾਂ, ਰਾਗੀਆਂ ਤਾਂ ਨਹੀਂ ਪੜ੍ਹਾਉਂਦੇ ਉਦੋਂ, ਅਤੇ ਉਦੋਂ ਕੋਈ ਹੋਰ ਪੜ੍ਹਾਉਂਦੇ ਹਾਂ। ਤਾਂ ਫਿਰ ਜਦੋਂ ਕੋਈ ਕੰਮ ਹੁੰਦਾ ਉਦੋਂ ਕਹਿੰਦੇ ਰਾਗੀ ਸਿੰਘਾਂ ਨੂੰ ਉਹ ਅੱਜ ਕਾਰਜ ਵਾਸਤੇ ਅਸੀਂ ਕੀਤਾ ਸੀਗਾ, ਉਹ ਰਾਗੀ ਪੜ੍ਹਦੇ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ, ਇਹ ਜੀ ਕੰਮ ਹੁਣ ਹੋ ਗਿਆ ਜੀ, ਅੱਛਾ ਵੀ ਸ਼ੁਕਰਾਨੇ ਵਜੋਂ ਪੜ੍ਹਦੇ ਹਾਂ ਹੁਣ। ਬਈ ਜਿਹੋ ਜਿਹਾ ਸ਼ਬਦ ਹੈ, ਜਿਹੋ ਜਿਹਾ ਕੰਮ ਹੈ, ਉਹ ਸ਼ਬਦ ਪੜ੍ਹਦੇ। ਇਕੱਠੇ ਹੋ ਕੇ ਅੱਠ ਦਸ ਜਾਣੇ ਚਲੇ ਗਏ ਜਹੇਦਾਰ ਸਾਹਿਬ ਕੋਲ ਅਕਾਲ ਤਖਤ ਸਾਹਿਬ, ਇਹ ਜੀ ਬੰਦ ਕਰੋ ਜੀ, ਇਹ ਜਿਹੜੇ ਸ਼ਬਦ ਲੋਕ ਪੜ੍ਹਦੇ ਆ, ਜਿਹੜੇ ਇਹ ਆ ਕਰਦੇ ਆ, ਦੱਸੋ ਇਹ ਹੁਣ ਜਿਹੜੇ ਨਵੇਂ ਜੰਮੇ ਹੋਏ ਇਹ ਹੁਣ ਸਿੱਖਿਆ ਦੇਣਗੇ ਨਿਆਣੇ? ਪੜ੍ਹਨਾ ਆਪ ਇੱਕ ਵੀ ਨਹੀਂ? ਉਹ ਦਸਾਂ ਨੂੰ ਪੁੱਛੇ ਤੁਹਾਨੂੰ ਜਾਪ ਸਾਹਿਬ ਕੰਠ ਆ ਕਿਸੇ ਨੂੰ? ਨਾ ਜੀ, ਔਖਾ। ਜਿਹੜਾ ਸ਼ਬਦ ਦਾ ਅਭਿਆਸੀ ਆ ਉਹ ਸ਼ਬਦ ਦੀ ਕਦਰ ਕਰਦਾ ਹੈ, ਜਿਹਨੇ ਕਦੇ ਸ਼ਬਦ ਪੜ੍ਹਿਆ ਹੀ ਨਹੀਂ ਉਹ ਐਵੇਂ ਰੌਲਾ ਪਾਉਣ ਵਾਲੇ ਹੁੰਦੇ ਨੇ। ਇਸ ਕਰਕੇ ਸਾਡੇ ਕੋਲ ਤਾਂ ਪ੍ਰੈਕਟੀਕਲ ਨੇ ਰਹੀਏ। ਸੋ ਮਹਾਂਪੁਰਖ ਹੁੰਦੇ ਸੀਗੇ ਇੱਕ, ਉਹਨਾਂ ਕੋਲ ਆਪਣੇ ਅੱਜ ਕੱਲ੍ਹ ਦਰਬਾਰ ਸਾਹਿਬ ਮੰਜੀ ਸਾਹਿਬ ਵੀ ਡਿਊਟੀ ਕੀਤੀ, ਗਿਆਨੀ ਮੋਹਨ ਸਿੰਘ ਜੀ ਉਰਲਾਣਾ ਉਹਨਾਂ ਦਾ ਨਾਂ, ਸਾਡੇ ਨਾਲ ਪੜ੍ਹੇ ਟਕਸਾਲ ਵਿੱਚ। ਭਾਈ ਚਤਰ ਸਿੰਘ ਜੀਵਨ ਸਿੰਘ ਦਾ ਗੁਟਕਾ ਜਿਹੜਾ ਸੁੰਦਰ ਪੋਥੀ, ਸੁੰਦਰ ਗੁਟਕਾ, ਬੇਅੰਤ ਬਾਣੀ, ਉਹਦੇ ਮੂਹਰੇ ਦਾ ਨਾਂ ਲਿਖਿਆ ਗਿਆਨੀ ਮੋਹਨ ਸਿੰਘ ਉਰਲਾਣਾ, ਉਹ ਰਹਿੰਦੇ ਹੁੰਦੇ ਸੀ ਜਦ। ਸੋ ਇਹਨਾਂ ਥਾਵਾਂ ਦੇ ਉੱਤੇ ਉਸ ਵਕਤ ਮਹਾਂਪੁਰਖ ਸਨ ਕੋਈ, ਤਾਂ ਉਹ ਇਸ ਪ੍ਰਕਾਰ ਕਿਸੇ ਮਹਾਂਪੁਰਖ ਨੂੰ ਬੇਨਤੀ ਕੀਤੀ ਕਿ ਬੜੀ ਗਰੀਬੀ ਆ, ਬਹੁਤ ਤੰਗ ਆ, ਤਾਂ ਉਹਨਾਂ ਨੇ ਫਿਰ ਇਹ ਸ਼ਬਦ ਕਿਹਾ, ਕਹਿੰਦੇ ਭਾਈ ਬਾਣੀ 'ਚ ਲਿਖਿਆ ਤਾਂ ਹੋਇਆ, ਤੂੰ ਕਾਹੇ ਡੋਲੇ ਪ੍ਰਾਣੀ ਆ, ਤੂੰ ਦਰਾਖਾ ਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ ਆਧਾਰ। ਕਹਿੰਦੇ ਇਸ ਕਰਕੇ ਹੈ ਕਿ ਡੋਲਣਾ ਨਹੀਂ ਹੈ। ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ, ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਉਹੀ ਤੈਨੂੰ ਆਧਾਰ ਦੇਵੇਗਾ, ਆਸਰਾ ਦੇਵੇਗਾ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਸੋ ਜਿਸ ਵਾਹਿਗੁਰੂ ਨੇ ਮੇਦਨੀ ਹੁੰਦੀ ਦੁਨੀਆ ਪੈਦਾ ਕੀਤੀ ਆ, ਉਹੀ ਸਭ ਦੀ ਸਾਰ ਸੰਭਾਲ ਕਰਦਾ ਵਾਹਿਗੁਰੂ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਸੋ ਵਾਹਿਗੁਰੂ ਅਕਾਲ ਪੁਰਖ ਜੋ ਹੈ ਦਿਲਾਂ ਦਾ ਮਾਲਕ, ਅੰਦਰ ਦਿਲਾਂ ਕਾ ਮਾਲਕ ਕਰੇ ਹਾਕ। ਕਹਿੰਦੇ ਦਿਲ ਦਾ ਮਾਲਕ ਅੰਦਰੋਂ ਤਾਂ ਇੱਕ ਵਾਰੀ ਆਵਾਜ਼ ਮਾਰਦਾ ਵੀ ਇਹ ਕੰਮ ਗਲਤ ਆ ਵੀ ਨਾ ਕਰ, ਕਹਿੰਦੇ ਅੰਦਰੋਂ ਤਾਂ ਬੋਲਦਾ ਹੀ ਆ ਉਹ। ਦਿਲਾਂ ਦਾ ਮਾਲਕ ਪ੍ਰਭੂ ਪਰਮੇਸ਼ਰ ਸੱਚਾ ਹੈ ਅਤੇ ਸਭ ਦੀ ਪਰਵਦਗਾਰ ਹੁੰਦਾ, ਪਾਲਣਾ ਕਰਨ ਵਾਲਾ, ਸਾਰਿਆਂ ਘਟਾਂ ਘਟਾਂ 'ਚ ਬੈਠਾ ਹੈ। ਪਰਵਦਗਾਰ ਅੱਖਰ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ, ਯਾ ਕਰ ਗੁਫਤਮ ਤੇਜ਼ ਤੋਂ। ਇਸ ਪ੍ਰਕਾਰ ਇਹਨਾਂ ਸ਼ਬਦਾਂ ਦੇ ਵਿੱਚ ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ, ਉਹਦੀ ਜਿਹੜੀ ਕੁਦਰਤ ਆ ਨਾ ਭਾਵ ਸ਼ਕਤੀ, ਹੁਣ ਇਹ ਸ਼ਕਤੀ ਉਹੀ ਜਿਹਨੂੰ ਆਪਾਂ ਕਹਿੰਦੇ ਹਾਂ ਚੰਡੀ, ਕੁਦਰਤ ਜਾਂ ਸ਼ਕਤੀ ਜਾਂ ਚੰਡੀ, ਜਿਹੜੀ ਚੰਡੀ ਆਮ ਤੌਰ 'ਤੇ ਹੋਰ ਮਤਾਂ ਵਿੱਚ ਕਹੀ ਜਾਂਦੀ ਹੈ ਨਾ। 9 ਕਰੋੜ ਤਾਂ ਦੁਰਗਾ ਹੀ ਹੈ, 33 ਕਰੋੜ ਦੇਵਤਾ। 10ਵੇਂ ਪਾਤਸ਼ਾਹ ਦੇ ਨਿਸ਼ਾਨੇ ਨੂੰ ਉੱਧਰ ਨੂੰ ਨਾ ਲੈ ਕੇ ਜਾਇਆ ਕਰੋ। 10ਵੇਂ ਪਾਤਸ਼ਾਹ ਨੇ ਤਾਂ ਅਕਾਲ ਸ਼ਕਤੀ ਨੂੰ, ਕੁਦਰਤ ਨੂੰ ਹੀ ਚੰਡੀ ਕਿਹਾ। ਕਹਿੰਦੇ ਅਸਲ ਵਿੱਚ ਤਾਂ ਅਕਾਲ ਸ਼ਕਤੀ ਹੀ ਚੰਡੀ ਹੈ। ਸ਼ਕਤੀ ਉਹ ਆਪਣੀ ਸੋਚਣੀ ਹੁੰਦੀ ਛੋਟੀ ਅਤੇ ਇੱਧਰਲੀ ਸਟੱਡੀ ਘੱਟ ਹੁੰਦੀ ਆ, ਹੋਰ ਹੀ ਪਾਸੇ ਨੂੰ ਗੱਲ ਤੋਰ ਲੈਂਦੇ ਹੋ। ਉਹ ਜੀ ਮਹਾਰਾਜ ਨੇ ਦੇਵੀ ਦੀ ਪੂਜਾ ਨਹੀਂ ਕੀਤੀ, ਮਹਾਰਾਜ ਉਹ ਦੇਵੀ ਨੂੰ ਕਿਹਾ ਹੈ ਭਗਤੋ। ਉਹ ਦੇਵੀ ਨੂੰ ਕਦ ਕਿਹਾ ਗੁਰਮੁਖੋ? ਇਹ ਪਹਿਲਾਂ ਤਾਂ ਇਹ ਸੋਚ ਲਿਆ ਕਰੋ ਵੀ ਕਹਿ ਲੈਣਗੇ ਦੇਵੀ ਨੂੰ, ਉਹ ਤਾਂ ਖੁਦ ਮਾਲਕ ਨੇ ਤਿੰਨਾਂ ਲੋਕਾਂ ਦੇ। ਉਹਨਾਂ ਨੇ ਕੁਦਰਤ ਨੂੰ ਕਿਹਾ, ਜਿਵੇਂ 5ਵੇਂ ਪਾਤਸ਼ਾਹ ਕਹਿੰਦੇ ਨੇ। ਪਹਿਲਾਂ 10 ਸਰੂਪਾਂ ਦੀ ਬੋਲੀ ਦੇਖੋ ਕੀ ਹੈ। ਗੁਰੂ ਨਾਨਕ ਦੇਵ ਜੀ ਕੀ ਕਹਿੰਦੇ? ਦੂਈ ਕੁਦਰਤ ਸਾਜੀ ਆ ਕਰ ਆਸਣ ਡਿੱਠੋ ਚਾਓ, ਕੁਦਰਤ ਕਵਣ ਕਹਾਂ ਵਿਚਾਰ, ਮੇਰੀ ਕੀ ਸ਼ਕਤੀ ਹੈ। ਕੁਦਰਤ ਦਾ ਮਤਲਬ ਇਹ ਸ਼ਕਤੀ ਹੈ, ਦੂਈ ਕੁਦਰਤ ਸਾਜੀ ਹੈ। ਉਹ ਕੁਦਰਤ ਜਿਹੜੀ ਸਾਜੀ ਆ, ਉਹ ਜਿਹੜੀ ਸ਼ਕਤੀ ਹੈ, ਉਹ ਜਿਹੜੀ ਅਕਾਲ ਸ਼ਕਤੀ ਹੈ। ਅਕਾਲ ਪੁਰਖ ਤਾਂ ਹੈ ਹੀ ਨਿਰੰਕਾਰ, ਉਹ ਤਾਂ ਨਿਰਾਕਾਰ ਹੋ ਗਏ, ਇਕਾਂਤ ਬੈਠਾ ਵੇਖਾ ਵੱਖ ਅਕੇਲਾ। ਉਹ ਆਪ ਨਹੀਂ ਕੁਛ ਕਰਦੇ, ਉਹ ਆਪਣੀ ਕੁਦਰਤ ਨੂੰ ਸੱਤਾ ਦਿੰਦੇ ਨੇ ਆਪਣੀ। ਲਓ ਬਈ ਸਾਰਾ ਕੁਛ ਰਚ ਦਿਓ, ਇਹ ਫਿਰ ਮਾਇਆ। ਏਕਾ ਮਾਈ ਜੀ ਦਾ ਨਾਂ ਹੈ, ਕੁਦਰਤ ਹੈ, ਸ਼ਕਤੀ ਹੈ, ਪ੍ਰਚੰਡ ਸ਼ਕਤੀ ਹੈ। ਇਸ ਕਰਕੇ ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਉਹ ਜਿਹੜੀ ਬਾਣੀ ਹੈ, ਜਿਹੜੀ ਸੱਤਾ ਹੈ, ਉਹ ਜਿਹੜੀ ਜ਼ੁਬਾਨ 'ਤੇ ਬੈਠ ਕੇ ਬੋਲ ਰਹੀ ਹੈ, ਉਹ ਜਿਹੜੀ ਬੁੱਧੀ ਕੰਮ ਕਰ ਰਹੀ ਹੈ, ਕੰਨ ਸੁਣਦੇ ਨੇ, 5 ਤੱਤ ਉਹਨੇ ਬਣਾਏ, 3 ਗੁਣ ਉਹਨੇ ਬਣਾਏ ਨੇ, ਦੇਵ ਅਤੇ ਦੈਂਤ ਰਚ ਦਿੱਤੇ, ਇਹਨਾਂ 'ਚ ਝਗੜਾ ਕਰ ਦਿੱਤਾ ਖੜਾ, ਫਿਰ ਜਿਤਾ ਵੀ ਦਿੰਦੀ ਹੈ। ਕਿੱਥੇ ਹਲੇ ਤੁਸੀਂ ਤਾਂ ਆਪਣੇ ਆਪ ਨੂੰ ਐਂ ਨਾ ਸਮਝਿਆ ਕਰੋ ਵੀ ਅਸੀਂ ਬਹੁਤ ਸਿਆਣੇ ਹਾਂ ਨਾ। ਇੰਨੀ ਖੋਜ ਦੇ ਬਾਵਜੂਦ ਹਾਲੇ ਤੱਕ ਸਾਨੂੰ ਮਾੜੀ ਮਾੜੀ ਸਮਝ ਪਈ। 31 ਸਾਲਾਂ 'ਚ ਕਿੰਨਿਆਂ ਦੀ ਸੰਗਤ ਕੀਤੀ ਕੋਈ ਹਿਸਾਬ ਹੀ ਨਹੀਂ ਰਿਹਾ, ਕਿੰਨੇ ਗੁਰਮੁਖਾਂ ਦੀ ਸੰਗਤ ਕੀਤੀ ਕੋਈ ਅੰਤ ਹੀ ਨਹੀਂ। ਸੋ ਇਸ ਕਰਕੇ ਗੁੰਮਰਾਹ ਨਾ ਹੋਇਆ ਕਰੋ। ਲੋਕ ਤੁਹਾਨੂੰ ਕਥਾ ਨਾਲੋਂ ਤੋੜਨ ਲਈ ਬਹੁਤ ਯਤਨਸ਼ੀਲ ਨੇ, ਵਿਰੋਧੀ ਪਾਰਟੀਆਂ ਕਹਿੰਦੀਆਂ। ਜਿਹੜਾ ਮਹਾਂਪੁਰਖ ਕੋਈ ਕਥਾ ਵਾਚਕ ਚੰਗਾ ਪੰਥ 'ਚ ਉੱਠੂਗਾ, ਕੋਈ ਕੀਰਤਨੀਆਂ ਉੱਠੂਗਾ, ਉਹਨੂੰ ਕੋਸ਼ਿਸ਼ ਕਰਦੇ ਨੇ ਵੀ ਥੱਲੇ ਨੂੰ ਹੋ ਜਾਏ, ਡਿੱਗ ਪਏ ਲੋਕਾਂ ਦੇ ਮਨਾਂ 'ਚ ਟੁੱਟ ਜਾਏ। ਸ਼ੁਰੂ ਤੋਂ ਬੜੀ ਪੁਰਾਣੀ ਨੀਤੀ ਚੱਲ ਰਹੀ ਹੈ ਵੀ ਗੁਰੂ ਗ੍ਰੰਥ ਸਾਹਿਬ ਤੋਂ ਸ਼ਰਧਾ ਤੋੜਨ ਵਾਸਤੇ ਬਹੁਤ ਯਤਨ ਕੀਤੇ, 10ਵੇਂ ਤੋਂ ਸ਼ਰਧਾ ਤੋੜਨ ਵਾਸਤੇ ਯਤਨ ਕਰਦੇ ਨੇ। ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਨਹੀਂ ਠੀਕ, ਭਾਈ ਗੁਰਦਾਸ ਦੀਆਂ 12 ਨਹੀਂ ਠੀਕ, ਇਹ ਨੰਦ ਲਾਲ ਦੀਆਂ ਗਜ਼ਲਾਂ ਨਹੀਂ ਸਹੀ ਲਿਖੀਆਂ ਹੋਈਆਂ। ਇਹ ਹੁਣ ਉਹਨਾਂ ਤੋਂ ਸ਼ਰਧਾ ਤੋੜੀ, ਫਿਰ ਅੰਮ੍ਰਿਤ ਤੋਂ ਤੋੜੀ। ਮਾੜਾ ਜਿਹਾ ਅੱਖ ਤਾਂ ਖੋਲ੍ਹ ਲਓ, ਕਿਉਂ ਸੁੱਤੇ ਪਏ ਹੋ? ਅੰਮ੍ਰਿਤ ਤੋਂ ਸ਼ਰਧਾ ਤੋੜੀ, ਕਿਰਪਾਨ ਦੀ ਕੀ ਲੋੜ ਹੈ, ਕੰਘੇ ਦੀ ਹੁਣ ਕੀ ਲੋੜ ਹੈ, ਕੇਸਾਂ ਦੀ ਕੀ ਲੋੜ ਹੈ? ਇਹ ਉਹੀ ਬੰਦੇ ਆ ਜਿਹੜੇ ਪਿੱਛੋਂ ਲੈ ਕੇ ਕਈ ਸਦੀਆਂ ਤੋਂ ਤੁਰੇ ਆਉਂਦੇ ਨੇ। ਇਹ ਕਹਿੰਦੇ ਇਹਦੀ ਕੀ ਲੋੜ ਹੈ? ਅਹਿਮਦ ਸ਼ਾਹ ਅਬਦਾਲੀ ਨੇ ਤਾਂ ਹਰਿਮੰਦਰ ਸਾਹਿਬ ਹੀ ਪੂਰਤਾ ਢਾ ਕੇ, ਕਹਿੰਦੇ ਇੱਥੋਂ ਸ਼ਕਤੀ ਲੈਂਦੇ ਆ ਪੂਰ ਤੋਂ। ਗਾਹਾਂ ਜਿਹੜੇ ਫਿਰ ਹੋਰ ਆਏ ਭਾਈ, ਉਹਨਾਂ ਨੇ ਵੀ ਇਹੀ ਨੀਤੀਆਂ ਲਾਗੂ ਕਰ ਲਈਆਂ ਵੀ ਕਹਿੰਦੇ ਇਹਨਾਂ ਦੇ ਅੰਮ੍ਰਿਤ 'ਚ ਵਿੱਚ ਤਾਕਤ ਹੈ, 5 ਬਾਣੀਆਂ 'ਚ ਹੀ ਫਰਕ ਪਾ ਦਿਓ, ਚੱਲ ਰੌਲਾ ਹੀ ਮੁੱਕੇ। 5 ਬਾਣੀਆਂ 'ਚ ਹੀ ਆਨੰਦ ਸਾਹਿਬ ਛੋਟਾ ਕਰ ਲਿਆ ਸੀ, ਇਹ ਤਾਂ ਹੁਣ ਤੁਹਾਨੂੰ ਪਤਾ ਨਹੀਂ ਗਾ। ਪਿੱਛੇ ਫਿਰ ਠੀਕ ਕਰਵਾਇਆ, ਬਹੁਤ ਸਾਲਾਂ ਦੀ ਗੱਲ ਹੈ। ਫਿਰ ਸਲਾਹ ਦਿੱਤੀ ਉਹਨਾਂ ਨੂੰ ਗਿਆਨੀ ਹਰਬੰਸ ਸਿੰਘ ਜੀ ਪਟਿਆਲਾ, ਕਥਾਕਾਰ ਜੋ ਟੀਕਾਕਾਰ ਨੇ, ਗਿਆਨੀ ਮੇਵਾ ਸਿੰਘ ਜੀ ਭਿੰਡਰਾਂ ਵਾਲੇ, ਉਹ ਕਹਿੰਦੇ ਉਹ ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ ਤਾਂ ਗਾਹਾਂ ਆਉਂਦਾ ਜਾ ਕੇ, ਅਤੇ ਤੁਸੀਂ ਪਹਿਲਾਂ ਹੀ 5 ਪੌੜੀਆਂ 'ਤੇ ਗੱਲ ਰੋਕਤੀ। ਫਿਰ ਜਾ ਕਹਿੰਦੇ ਹਾਂ ਜੀ ਗੱਲ ਤਾਂ ਠੀਕ, ਦਲੀਲ ਨਾਲ ਕਰਵਾਇਆ ਸੀ, 24 ਸਾਹਿਬ ਕੱਟਤੀ ਵਿੱਚੋਂ ਹੀ। ਹੁਣ ਹਜ਼ੂਰ ਸਾਹਿਬ ਜਾਂਦੇ ਹਾਂ ਅਤੇ ਪਟਨਾ ਸਾਹਿਬ ਜਾਂਦੇ ਹਾਂ, ਉੱਥੇ 24 ਸਾਹਿਬ ਰਹਿ ਰਾਤ ਸਾਰੀ ਪੂਰੀ ਨਿਤਨੇ ਮੂਲ ਮੰਤਰ, ਇਹ ਗੱਲ ਕੀ ਹੈ? ਸੋਚਣ ਵਾਲੀ ਗੱਲ ਹੁੰਦੀ ਗੁਰਪੁਰਬ ਬਦਲ 'ਤੇ, ਇਹ ਕੀ ਗੱਲ ਹੈ? ਇਹੀ ਤਾਂ ਚੱਕਰ ਹੈ, ਤੁਹਾਡੀ ਸ਼ਰਧਾ ਨਹੀਂ ਖੜਨ ਦੇਣੀ ਕਿਤੇ ਬਈ। ਜੇ ਕਿਸੇ ਗੁਰਮੁਖ 'ਤੇ ਸ਼ਰਧਾ ਬਣ ਗਈ ਉਹ ਤੋੜ ਦੇਣੀ, ਕਿਸੇ ਮਹਾਂਪੁਰਖ 'ਤੇ ਬਣ ਗਈ ਉਹ ਤੋੜ ਦੇਣੀ। ਗੁਰੂ ਗ੍ਰੰਥ ਸਾਹਿਬ ਤੋਂ ਸ਼ਰਧਾ ਤੋੜੀ ਪਈ ਹੈ, ਬਾਣੀ ਤੋਂ ਸ਼ਰਧਾ, ਆਖੇ ਤਿੰਨ ਬਾਣੀਆਂ ਸਵੇਰੇ ਪੜ੍ਹਨੀਆਂ ਸ਼ਾਮ ਨੂੰ। ਉਹ ਵਾਹ ਬਈ, ਤੁਸੀਂ ਬੜੇ ਸਿਆਣੇ ਆ ਗਏ ਹੈ ਨਾ, ਆ ਹੁਣ ਕਿ ਜੇ ਜੰਮੇ ਨੇ ਇਹ ਸਾਰੇ ਜਾਣੇ, ਪਹਿਲਾਂ ਤੁਸੀਂ ਕਿੱਥੇ ਹੁੰਦੇ ਸੀਗੇ? ਪਹਿਲਾਂ ਕਿਤੇ ਵੀ ਨਹੀਂ। ਇਸ ਕਰਕੇ ਇਹ ਸਾਰੇ ਜਿਹੜੇ ਸਿਆਣੇ ਸਿਆਣੇ ਬਣਦੇ ਨੇ, ਸੰਗਤ ਦਾ ਨਿਸ਼ਚਾ ਡਲਾਉਣ ਲਈ, ਤੋੜਨ ਲਈ। ਵੱਡੀ ਗੱਲ ਕਲਯੁੱਗ ਵਿੱਚ ਆ ਜਾਂਦਾ, ਕਲਯੁੱਗ ਸੋਚਦਾ ਵੀ ਇਹ ਕਥਾ ਹੁਣ ਚੱਲ ਪਈ, ਜੇ ਘਰ ਘਰ ਪਹੁੰਚ ਗਈ ਤਾਂ ਭਲਾ ਹੋ ਜਾਓ ਲੋਕਾਂ ਦਾ, ਫਿਰ ਲੋਕਾਂ ਨੂੰ ਉਹ ਹੋਰ ਹੀ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਉਹਨਾਂ ਦੀ ਸ਼ਰਧਾ ਤੋੜਤੀ। ਉਹ ਇਸ ਤਰ੍ਹਾਂ ਦੀ ਗੱਲ ਹੈ, ਧਿਆਨ ਦਿਓ ਧਿਆਨ ਦਿਓ। ਜੇ ਸੌਂਗੇ ਸੌਂਗੇ, ਜੇ ਜਾਗ ਪਏ ਤਾਂ ਜਾਗ ਪਏ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਆਪਾਂ ਨੂੰ, ਉਹ ਦਿਲਾਂ ਦਾ ਮਾਲਕ ਹਿਰਦਿਆਂ 'ਚ ਹੀ ਬੈਠਾ, ਉਹਦੀ ਕੁਦਰਤ ਜਿਹੜੀ ਸ਼ਕਤੀ ਦੀ ਕੀਮਤ ਨਹੀਂ ਜਾਣੀ ਜਾਂਦੀ, ਉਹ ਸਾਰਿਆਂ ਤੋਂ ਵੱਡਾ ਬੇਪਰਵਾਹ ਹੈ। ਕਰ ਬੰਦੇ ਤੂੰ ਬੰਦਗੀ ਜਿਚਰ ਘਾਟ ਮਹਿਸਾ, ਕਹਿੰਦੇ ਬੰਦੇ ਆਹੋ ਗੁਰਸਿੱਖਾ ਤੂੰ ਉਨ੍ਹਾਂ ਚਿਰ ਬੰਦਗੀ ਕਰਦਾ ਰਹੋ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਚੱਲਦੇ ਨੇ। ਕਹਿੰਦਾ ਜੀ ਨਹੀਂ, ਜਿੰਨਾ ਚਿਰ ਸਵਾਸ ਚੱਲਦੇ ਉਹਨਾਂ ਚਿਰ ਮੈਂ ਮਹਾਰਾਜ ਨਿੰਦਿਆ ਨਾ ਕਰ ਲਾਂ, ਚੁਗਲੀ ਕਰ ਲਾਂ, ਬਦੀ ਵਖੀਲੀ ਕਰ ਲਾਂ, ਕੋਈ ਹੋਰ ਪੁੱਠੇ ਕੰਮ ਕਰ ਲਾਂ। ਆਹ ਜਿਹੜੇ ਬਦੀਆਂ ਵਖੀਲੀਆਂ ਕਰਨ ਵਾਲੇ ਨੇ, ਇਹਨਾਂ ਨੂੰ ਪੁੱਛੇ ਕਿ ਪਾਠ ਭਜਨ ਬੰਦਗੀ ਕੋਈ ਸੇਵਾ ਕੀਤੀ? ਨਾ, ਬਸ ਅਸੀਂ ਹੁਣ ਰਸਾਲਾ ਛਾਪ ਲਿਆ, ਅਸੀਂ ਹੁਣ ਅਖਬਾਰ ਛਾਪ ਲਿਆ, ਭੰਡੀਆਂ ਕਰ ਲਈਆਂ ਅਖਬਾਰਾਂ ਵਿੱਚ, ਬਹੁਤ ਦੂਰ ਬੈਠੇ ਹੋ ਤੁਸੀਂ, ਦਿਮਾਗ ਹੀ ਨਹੀਂ ਕੰਮ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦੇ ਅੱਗੇ ਬੇਨਤੀ ਕਰੋ ਅਕਾਲ ਪੁਰਖ ਦੇ ਅੱਗੇ, ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ, ਹੇ ਸਿਰਜਣਹਾਰ ਵਾਹਿਗੁਰੂ ਤੂੰ ਸਰਬ ਕਲਾ ਸਮਰੱਥ ਹੈ, ਕਥਨ ਤੋਂ ਰਹਿਤ ਹੈ। ਅਗੋਚਰ ਹੁੰਦਾ ਮਨ ਬਾਣੀ ਦੇ ਵਿਸ਼ੇ ਤੋਂ ਰਹਿਤ ਹੈ, ਜੀਵ ਨੂੰ ਪਿੰਡ ਹੁੰਦਾ ਸਰੀਰ ਆਦਿਕ, ਸਭ ਤੇਰੀ ਹੀ ਰਾਸ ਤੋਂ ਭਾਵ ਪੂੰਜੀ ਦਿੱਤੀ ਹੋਈ ਹੈ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਇਹ ਪਾਠ ਜਿਹੜਾ ਇਹ ਸਾਰੇ ਗਲਤ ਕਰਦੇ ਨੇ, ਆ ਕੀਰਤਨ ਵਾਲੇ ਵੀ ਇਹੀ ਪੜ੍ਹੀ ਜਾਂਦੇ, ਰਹਿਮ ਤੇਰੀ ਸੁਖ ਪਾਇਆ। ਸੋ ਇਸ ਕਰਕੇ ਧਿਆਨ ਦੇਣਾ, ਇਹ ਪਤਾ ਨਹੀਂ ਕਿੱਥੋਂ ਹੋਰ ਸਿੱਖੇ ਹੋਣੇ, ਜਾਂ ਤਾਂ ਰਹਿਮ ਤੇਰੀ ਸੁਖ ਪਾਇਆ ਸਦਾ, ਸਦਾ ਹੀ ਸੁਖ ਪਾਇਆ ਤੇਰੀ ਰਹਿਮ ਨਾਲ, ਨਾਨਕ ਕੀ ਅਰਦਾਸ। ਮਹਾਰਾਜ ਕਥਨ ਕਰਦੇ ਮੈਂ ਨਾਨਕ ਦੀ ਤਾਂ ਇਹੋ ਅਰਦਾਸ ਬੇਨਤੀ ਹੈ ਕਿ ਤੇਰੀ ਰਹਿਮ ਕਿਰਪਾ ਨਾਲ ਮੈਂ ਸਦਾ ਸੁਖ ਪਾਇਆ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਨਹੀਂ, ਨਾਨਕ ਕੀ ਅਰਦਾਸ ਇੱਥੇ ਆ ਜਾਣਾ, ਪਹਿਲਾਂ ਰਹਿਮ ਤੇਰੀ ਸੁਖ ਪਾਇਆ ਸਦਾ, ਸਦਾ ਹੀ ਸੁਖ ਪਾਇਆ ਤੇਰੀ ਰਹਿਮ ਨਾਲ, ਰਹਿਮਤ ਨਾਲ। ਤਿਲੰਗ ਮਹੱਲਾ ਪੰਜਵਾਂ ਘਰ ਤੀਜਾ, ਤਿਲੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਤੀਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਕਰਦੇ ਹਨ। ਕਰਤੇ ਕੁਦਰਤੀ ਮੁਸਤਾਕ, ਕਰਤੇ ਇਹ ਅਕਾਲ ਪੁਰਖ ਕੁਦਰਤੀ, ਹੇ ਸ਼ਕਤੀਆਂ ਵਾਲੇ ਕਰਤੇ ਪੁਰਖ, ਤੇਰੀਆਂ ਕੁਦਰਤਾਂ ਨੂੰ ਵੇਖ ਕੇ ਮੇਰੀ ਬੁੱਧੀ ਮੁਸਤਾਕ ਹੋ ਰਹੀ ਹੈ, ਮੋਹਿਤ ਹੋ ਰਹੀ ਹੈ, ਖਿੱਚੀ ਜਾ ਰਹੀ। ਦੇਖੋ ਸ਼ਕਤੀਆਂ ਵਾਲਾ ਹੈ, ਉਹਦੇ ਕੋਲ ਇੱਕ ਸ਼ਕਤੀ ਹੈ, ਕਿਤੇ ਬੜੇ ਅੰਤ ਸ਼ਕਤੀਆਂ, ਕੋਈ ਅੰਤ ਹੀ ਨਹੀਂ ਹੈ। ਜਦੋਂ ਸ੍ਰਿਸ਼ਟੀ 'ਤੇ ਜਿਹਾ ਜਿਹਾ ਕੰਮ ਹੁੰਦਾ, ਉਹੋ ਜਿਹੀ ਚੀਜ਼ ਪੈਦਾ ਕਰ ਦਿੰਦਾ। ਇੱਕ ਬੰਦਾ ਮਾਰਨਾ, ਪਾਪੀ ਖੜਾ ਹੋ ਗਿਆ, ਇੱਕ ਨੂੰ ਮਾਰ ਲਈ ਕਾਰੀ। ਅੰਸਾ ਅਵਤਾਰ, ਅਵੇਸ਼ਾ ਅਵਤਾਰ, ਕਲਾ ਅਵਤਾਰ, ਨਿਤ ਅਵਤਾਰ, ਨਿਮਿਤ ਅਵਤਾਰ, ਪੂਰਨ ਅਵਤਾਰ, ਜੇ ਇਹਨਾਂ ਛੇਆਂ ਤੋਂ ਕੰਮ ਨਾ ਚੱਲਿਆ ਕਲਯੁੱਗ 'ਚ, ਫਿਰ ਆਪ ਆ ਗਏ। ਆਪ ਨਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਹ ਸ਼ਕਤੀਆਂ ਨੇ, ਆਹ ਜਿਹੜੀਆਂ ਦੇਵੀਆਂ ਆਦਿਕ ਨੇ, ਇਹ ਇੱਕ ਤਾਂ ਜਨਮ ਨਹੀਂ ਲੈਂਦੀਆਂ ਕਿਸੇ ਤੋਂ, ਇਹ ਬਸ ਐਂ ਛਿੰਝ ਸਾਹਮਣੇ ਹੀ ਪ੍ਰਗਟ ਹੋ ਜਾਂਦੀਆਂ। ਅਤੇ ਕੰਮ ਕੀਤਾ ਆਪਣਾ, ਦੁਸ਼ਟਾਂ ਨੂੰ ਮਾਰਿਆ, ਫਿਰ ਵਿੱਚ ਲੀਨ ਹੋ ਜਾਂਦੀਆਂ। ਅਕਾਲ ਪੁਰਖ ਕੋਲ ਕਿਤੇ ਇੱਕ ਸ਼ਕਤੀ ਹੈ, ਜਿਵੇਂ ਸੂਰਜ ਦੀਆਂ ਕਿਰਨਾਂ ਕੋਈ ਗਿਣ ਨਹੀਂ ਸਕਦਾ ਹੈ, ਬੱਦਲ ਦੀਆਂ ਬੂੰਦਾਂ ਗਿਣ ਨਹੀਂ ਸਕਦਾ ਹੈ, ਗਿਣ ਲੇ ਪਰ ਤੇਰੀਆਂ ਸ਼ਕਤੀਆਂ ਨਹੀਂ ਕੋਈ ਗਿਣ ਸਕਦਾ ਕਿੰਨੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਦੀਨ ਦੁਨੀਆ ਏਕ ਤੂੰ ਹੀ, ਸਭ ਖਾਲਕ ਖਲਕ ਹੀ ਤੇ ਪਾਕ ਰਹਾਓ। ਲੋਕ ਪ੍ਰਲੋਕ ਵਿੱਚ ਤੂੰ ਹੀ ਰੱਖਿਆ ਕਰਨ ਵਾਲਾ ਹੈ, ਸਾਰੀ ਖਲਕਤ ਨਾਲੋਂ ਤੂੰ ਪਾਕ ਪਵਿੱਤਰ ਹੈ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਇਨ ਮਾਹੇ ਥਾਪ ਥਾਪ ਦਾ ਆਚਰਜ ਤੇਰੇ ਰੂਪ। ਸੋ ਇਸ ਕਰਕੇ ਆਚਰਜ ਨਹੀਂ ਕਰਨਾ, ਆਚਰਜ ਖਿਨ ਮਾਹੇ ਥਾਪ ਉਹ ਥਾਪ ਦਾ ਆਚਰਜ ਤੇਰੇ ਰੂਪ। ਤੂੰ ਇੱਕ ਖਿਨ ਵਿੱਚ ਸਾਰੇ ਸੰਸਾਰ ਦੀ ਉਤਪਤੀ ਪਾਲਣਾ ਲੈਤਾ ਕਰਦਾ ਹੈ, ਨਿਰਗੁਣ ਅਤੇ ਸਰਗੁਣ ਇਹ ਤੇਰੇ ਦੋਨੋਂ ਰੂਪ ਆਚਰਜ ਹੀ ਨੇ, ਇਹਨਾਂ ਬਾਰੇ ਕੋਈ ਸਮਝ ਨਹੀਂ ਸਕਦਾ। ਲੋਕ ਤਾਂ ਵਿਚਾਰੇ ਬਹੁਤ ਥੱਲੇ ਬੈਠੇ, ਆਹ ਦੱਸਿਆ ਤਾਂ ਹੈ ਆਚਰਜ ਰੂਪ ਹੈ, ਨਿਰਗੁਣ ਵੀ ਹੈ ਤੂੰ ਸਰਗੁਣ ਵੀ ਹੈ। ਕਹਿੰਦੇ ਕਿ ਰੱਬ ਦੇਖਦਾ ਨਹੀਂ, ਉਹ ਕਿਹੜਾ ਉਹਦਾ ਕਿਹੜਾ ਆਕਾਰ ਹੈ। ਮੈਂ ਕਈ ਵਾਰ ਦੱਸਿਆ ਉਹਨੂੰ ਕੋਈ ਰੁਕਾਵਟ ਨਹੀਂ ਹੈ, ਉਹ ਆਕਾਰ ਵੀ ਧਾਰ ਲੈ, ਲਿਖਿਆ ਤਾਂ ਹੋਇਆ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਲਿਖਿਆ ਤਾਂ ਹੋਇਆ। ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿਦੀਪ, ਤੇਰੇ ਚਲਤ ਕੌਤਕਾਂ ਨੂੰ ਕੌਣ ਜਾਣ ਸਕਦਾ, ਕੋਈ ਨਹੀਂ ਜਾਣ ਸਕਦਾ। ਤੂੰ ਹੀ ਅਗਿਆਨ ਰੂਪ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਖੁਦ ਖਸਮ ਖਲਕ ਜਹਾਨ ਅੱਲਾਹ ਮਿਹਰਬਾਨ ਖੁਦਾਏ, ਅੱਲਾਹ ਤੇ ਰੁਕ ਜਾਣਾ ਭਾਈ, ਇੱਥੇ ਵਿਸ਼ਰਾਮ ਲਾ ਲਿਆ। ਹੇ ਅੱਲਾ, ਜਹਾਨ ਵਿੱਚ ਜੋ ਖਲਕਤ ਹੈ ਇਸ ਦਾ ਤੂੰ ਖੁਦ ਖਸਮ ਆਪ ਮਾਲਕ ਹੈ। ਹੇ ਖੁਦਾ, ਤੂੰ ਮਿਹਰਬਾਨ ਹੈ, ਦਿਨ ਸਰੈਣ ਜੇ ਤੁਧ ਅਰਾਧੇ ਸੋ ਕਿਉਂ ਦੋਜਕ ਜਾਏ। ਜਿਹੜਾ ਬੰਦਾ ਦਿਨ ਰਾਤ ਆਪ ਨੂੰ ਅਰਾਧਦਾ ਹੈ, ਅੱਲਾ ਦਾ ਜਾਪ ਕਰਦਾ, ਖੁਦਾ ਦਾ ਜਾਪ ਕਰਦਾ ਹੈ, ਕਿਉਂਕਿ ਉਹਨਾਂ ਨੂੰ ਉਪਦੇਸ਼ ਕਰ ਰਹੇ ਨੇ। ਇਸ ਕਰਕੇ ਕੋਈ ਹੁਣ ਜਿਹਾ ਜਿਹਾ ਆ ਗਿਆ ਜਿਹੜੇ ਮੁਲਕ ਦਾ ਆ ਗਿਆ, ਉਹਨੂੰ ਉਹੀ ਜਿਹੀ ਉਪਦੇਸ਼ ਉਹਦੀ ਉਹ ਬੋਲੀ 'ਚ ਉਪਦੇਸ਼ ਕਰ ਦੇਣਾ, ਨਾਲ ਆਪਾਂ ਨੂੰ ਤਾਂ ਸਮਝ ਲੱਗ ਹੀ ਜਾਣੀ ਹੈ ਅਰਥਾਂ 'ਚ। ਕਹਿੰਦੇ ਜਿਹੜਾ ਕੋਈ ਵੀ ਹੈ ਨਾ ਅੱਲਾ ਦਾ ਬੰਦਾ ਬਣ ਜਾਂਦਾ ਹੈ, ਉਹ ਦਿਨ ਰਾਤ ਆਪ ਜੀ ਨੂੰ ਅਰਾਧੇਗਾ, ਉਹ ਪੁਰਸ਼ ਫਿਰ ਦੋਜਕ ਵਿੱਚ ਨਹੀਂ ਜਾਏਗਾ। ਨਰਕਾਂ ਵਿੱਚ ਕਿਉਂ ਜਾਵੇਗਾ? ਨਹੀਂ ਜਾਏਗਾ। ਅਜ਼ਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ, ਉਹ ਕਿਉਂਕਿ ਪਹਿਲਾਂ ਅਜ਼ਰਾਇਲ ਪੜ੍ਹਿਆ ਕਰਕੇ ਜ਼ਾਰ ਹੋ ਗਿਆ ਅੱਖਰ ਯਾਰ। ਅਜ਼ਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ, ਸੋ ਜਿਸ ਵੀ ਕਿਸੇ ਨੂੰ ਬੰਦੇ ਨੂੰ ਤੇਰਾ ਆਧਾਰ ਆਸਰਾ ਹੈ, ਉਸ ਬੰਦੇ ਦਾ ਅਜ਼ਰਾਇਲ ਨਾਮੇ ਜਮ ਯਾਰ ਬਣ ਜਾਂਦਾ ਹੈ, ਦੋਸਤ ਬਣ ਜਾਂਦਾ ਹੈ। ਬੰਦਗੀ ਕਰਦੇ ਹੋ, ਨਮਸਕਾਰ ਕਰਦਾ ਹੈ, ਸਲਾਮ ਕਰਦਾ ਹੈ ਰੱਬ ਦੇ ਪਿਆਰਿਆਂ ਨੂੰ ਆ ਕੇ। ਧਰਮ ਰਾਜੇ ਹੋਣੀ ਨਮਸਕਾਰਾਂ ਕਰਦੇ ਨੇ, ਜਮ ਕਾਲ ਮਿਲੈ ਦੇ ਭੇਟ ਸੇਵਕ ਨਿੱਤ ਹੋਈ, ਦਰਸ਼ਨ ਕਰਨ ਆਉਂਦੇ ਨੇ ਖੁਦਾ ਦੇ ਬੰਦਿਆਂ ਦੇ। ਗੁਲ ਹੈ ਉਸਕੇ ਸਗਲ ਆਫੂ ਤੇਰੇ ਜਨ ਦੇਖੈ ਦੀਦਾਰ, ਜਿਹੜੇ ਪੁਰਸ਼ ਤੇਰੇ ਸੰਤ ਜਨਾਂ ਦੇ ਦੀਦਾਰ ਦਰਸ਼ਨ ਨੂੰ ਵੇਖਦੇ ਨੇ ਉਹਦੇ ਸਾਰੇ ਗੁਨਾਹ ਜਿਹੜੇ ਆਫੂ ਬਖਸ਼ੇ ਜਾਂਦੇ ਨੇ। ਕਿਉਂਕਿ ਇਹ ਤੀਸਰਾ ਸ਼ਬਦ ਆ ਗਿਆ ਅਰਬੀ ਫਾਰਸੀ ਦਾ, ਹੁਣ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਕੋਈ ਸੰਗਤ ਆਉਂਦੀ ਹੈ, ਜਿੱਥੋਂ ਦੀ ਆਈ ਹੈ, ਕੋਈ ਮੁਸਲਮਾਨ ਆ ਗਿਆ, ਉਹਨੂੰ ਉਪਦੇਸ਼ ਕਰ ਦਿੱਤਾ। ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁੱਖ ਤੇਰਾ ਨਾਉ, ਦੁਨੀਆਂ ਦੇ ਸਾਰੇ ਜਿਹੜੇ ਚੀਜ਼ ਨੇ, ਭਾਵ ਚੀਜ਼ ਇੱਥੇ ਪਨੀਰ ਨੂੰ ਨਹੀਂ ਕਿਹਾ, ਨਿਆਣੇ ਕਿਤੇ ਹੋਰ ਹੀ ਚੀਜ਼ ਕਹਿ ਦੇਣ, ਚੀਜ਼ ਹੁੰਦਾ ਜਿੰਨੀਆਂ ਚੀਜ਼ਾਂ ਨੇ, ਸਾਰੇ ਪਦਾਰਥ ਫਿਲਹਾਲ ਖਿਨ ਭੰਗਰ ਨਾਸਵੰਤ ਨੇ, ਮਿਥਿਆ ਨੇ। ਤੇਰਾ ਸੱਚਾ ਨਾਮ ਹੀ ਸੁੱਖ ਸਰੂਪ ਹੈ, ਸੱਚ ਤੇ ਸੁੱਖ ਰੂਪ ਤੇਰਾ ਨਾਮ ਹੀ ਹੈ। ਦਿਲ ਮਹਿ ਜਾਨੋ ਸਭ ਫਿਲਹਾਲ ਆ, ਅੱਗੇ ਚੱਲ ਕੇ ਵੀ ਆਉਣਗੇ ਸ਼ਬਦ ਮਾਰੂ ਰਾਗ ਦੇ ਵਿੱਚ ਅਰਬੀ ਫਾਰਸੀ ਦੇ। ਗੁਰ ਮਿਲ ਨਾਨਕ ਬੂਝਿਆ ਸਦਾ ਏਕ ਸਗਾਓ, ਮਹਾਰਾਜ ਫਰਮਾਉਂਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਕਿ ਧੰਨ ਗੁਰੂ ਰਾਮਦਾਸ ਸਾਹਿਬ ਨਾਲ ਮਿਲ ਕੇ ਮੈਂ ਤੇਰੇ ਸਰੂਪ ਨੂੰ ਬੁੱਝ ਲਿਆ, ਇਸ ਲਈ ਇਹ ਕਾਵਿ ਦੇ ਗੁਣਾਂ ਨੂੰ ਸਦਾ ਗਾਉਂਦਾ। ਹੁਣ ਹੋਰ ਕਿਸੇ ਇਸੇ ਪ੍ਰਕਾਰ ਉਪਦੇਸ਼ ਕਰਦੇ ਉੱਧਰ ਇਲਾਕੇ ਦੀ ਸੰਗਤਾਂ ਨੂੰ। ਤਿਲੰਗ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਤਿਲੰਗ ਰਾਗ ਚ ਫਰਮਾਉਂਦੇ ਨੇ, ਮੀਰਾਂ ਦਾਨਾ ਦਿਲ ਸੋਚ, ਇਹ ਦਾਨਾ ਅੰਤਰਜਾਮੀ ਵੀਰਾਂ ਪਾਤਸ਼ਾਹ, ਮੈਂ ਸਦਾ ਹੀ ਆਪ ਜੀ ਨੂੰ ਦਿਲ ਵਿੱਚ ਵਿਚਾਰਦਾ ਰਹਿੰਦਾ। ਅਕਾਲ ਪੁਰਖ ਨੂੰ ਹੁਣ ਬੇਨਤੀਆਂ ਨੇ, ਅੱਲਾ ਖੁਦਾ ਨੂੰ ਕਹਿੰਦੇ ਬੇਨਤੀਆਂ ਵੀ ਕਰਿਆ ਕਰੋ ਤਰਨ ਵਾਸਤੇ। ਜਦੋਂ ਕੋਈ ਵੀ ਆ ਗਿਆ, ਬਹੁਤ ਸ਼ਰਧਾ ਰੱਖਦੇ ਸੀ ਜਿਹੜੇ ਗੁਰੂ ਨਾਨਕ ਸਾਹਿਬ ਵੇਲੇ ਜਿੰਨੇ ਮੁਸਲਮਾਨ ਹੋਏ ਨੇ, ਗੁਰੂ ਨਾਨਕ ਸਾਹਿਬ ਨੂੰ ਪੀਰਾਨ ਪੀਰ ਕਿਹਾ ਕਰਦੇ ਸੀ। ਦੇਖ ਲਓ ਜਦ ਅੰਤਮ ਸਮਾਂ ਆਇਆ, ਮਹਾਰਾਜ ਤਾਂ ਅਲੋਪ ਹੋ ਗਏ, ਉਹ ਕਹਿੰਦੇ ਅਸੀਂ ਤਾਂ ਮਹਾਰਾਜ ਨੂੰ ਇੱਥੇ ਆਪਣੇ ਢੰਗ ਨਾਲ ਜਿਵੇਂ ਦਫਨਾਉਂਦੇ ਦਫਨਾਉਣਾ, ਹਿੰਦੂ ਸਿੱਖ ਕਹਿਣੇ ਅਸੀਂ ਸੰਸਕਾਰ ਕਰਨਾ, ਡਾਂਗੋ ਸੋਟੇ ਤਿਆਰੀਆਂ ਹੋ ਗਈਆਂ, ਲੜਾਈ ਹੋਣ ਲੱਗ ਪਈ ਭਾਈ, ਪਰ ਨਹੀਂ ਹੋਈ। ਜਦ ਦੇਖਿਆ ਅੰਦਰ ਜਾ ਕੇ, ਸਿਆਣਿਆਂ ਨੇ ਫੈਸਲਾ ਕਰਾਇਆ ਹੋਵੇ, ਕੋਈ ਨਹੀਂ, ਜਦੋਂ ਅੰਦਰ ਗਏ ਤਾਂ ਉੱਥੇ ਕੁਛ ਵੀ ਨਾ, ਪਲੰਘ ਖਾਲੀ ਪਿਆ, ਫੁੱਲਾਂ ਦੇ ਥੋੜ੍ਹੇ ਬਹੁਤ ਫੁੱਲ ਪਏ ਨੇ ਅਤੇ ਚਾਦਰ ਪਈ ਹੈ। ਕਹਿੰਦੇ ਚੱਲ ਆਪਾਂ ਚਾਦਰ ਹੀ ਵੰਡ ਲੈਂਦੇ ਹਾਂ, ਅੱਧੀ ਚਾਦਰ ਪਾੜ ਕੇ ਮੁਸਲਮਾਨਾਂ ਨੇ ਦਫਨਾ ਤੀ ਉੱਥੇ, ਥਾਂ ਬਣਾਤੀ। ਹਿੰਦੂਆਂ ਨੇ ਸਿੱਖਾਂ ਨੇ ਸਤਿਕਾਰ ਕਰਤਾ ਚਾਦਰ ਦਾ। ਕਿੰਨਾ ਚਿਰ ਤਾਂ ਉਹ ਰਹੀ ਕਰਤਾਰਪੁਰ ਸਾਹਿਬ, ਫਿਰ ਰਾਵੀ ਇੱਕ ਵਾਰ ਬਹੁਤ ਚੜ੍ਹ ਕੇ ਯਾਦ ਰਿਹਾ, ਸਭ ਕੁਛ ਰੋੜ ਕੇ ਲੈ ਗਿਆ। ਨਹੀਂ ਸੀ ਮਨਜ਼ੂਰ ਗੁਰਾਂ ਨੂੰ ਉਹ ਚੀਜ਼ਾਂ ਵੀ ਐਵੇਂ ਹੀ ਮੇਰੀ ਥਾਂ ਬਣਾ ਕੇ ਪੂਜਣ। ਸ਼ਬਦ ਦੀ ਪੂਜਾ ਕਰਵਾਈ ਸੀ ਰਾਵੀ ਦਰਿਆ ਨਾਲ। ਉਹ ਫਿਰ ਮਹਾਰਾਜ ਦਾ ਜਿਹੜਾ ਥਾਂ ਬਣਾਇਆ ਮੁਸਲਮਾਨਾਂ ਨੇ, ਉਹ ਵੀ ਰੁੜ ਗਿਆ, ਦੂਜਾ ਵੀ ਰੁੜ ਗਿਆ। ਉਹ ਕਰਤਾਰਪੁਰ ਸਾਹਿਬ ਜਿਹੜਾ ਸਾਹਮਣੇ ਦੇਖਦਾ ਇਸ ਪ੍ਰਕਾਰ। ਸੋ ਜਿਹਦੇ ਲਈ ਅਰਦਾਸਾਂ ਵੀ ਸੰਗਤ ਕਰਦੀ ਹੈ, ਸਾਹਮਣੇ ਤਾਂ ਹੈ ਜੇ ਲਾਂਘਾ ਦੇ ਦੇਣ ਸੰਗਤ, ਉਹਨੂੰ ਸੋਹਣਾ ਬਣਾ ਲਵੇ, ਕਾਰ ਸੇਵਾ ਹੋ ਜਾਵੇ ਉਹਦੀ, ਤਾਂ ਕੀ ਹੈ? ਧਾਰਮਿਕ ਧਰਮ ਤਾਂ ਨਹੀਂ ਵੰਡੇ ਹੋਏ ਹੱਦਾਂ ਨਾਲ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਚਲੋ ਕੋਈ ਨਹੀਂ, ਇਹ ਵੀ ਭਾਣੇ 'ਚ ਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹਦੇ ਦਿਲ ਦੇ ਵਿੱਚ ਸੋਚ ਮੇਰੇ ਹਰ ਵਕਤ ਬਣੀ ਰਹਿੰਦੀ ਹੈ। ਮੁਹੱਬਤੇ ਮਨ ਤਨ ਬਸੈ ਸੱਚ ਸਾਹ ਬੰਦੀ ਮੋਚ ਰਹਾਉ। ਸੋ ਮੁਹੱਬਤੇ, ਇਹ ਪਾਤਸ਼ਾਹ ਤੇਰੀ ਮੁਹੱਬਤ ਤੇਰੀ ਪ੍ਰੀਤੀ ਮੇਰੇ ਮਨ ਤਨ ਵਿੱਚ ਵਸ ਰਹੀ ਹੈ। ਸੱਚੇ ਪਾਤਸ਼ਾਹ ਆਪ ਹੀ ਪ੍ਰਤੱਖ ਬੰਦੀ ਖਾਨੇ ਤੋਂ, ਸੰਸਾਰ ਰੂਪ ਬੰਦੀ ਖਾਨੇ ਤੋਂ ਮੋਚ ਹੁੰਦਾ ਛਡਾਉਣ ਵਾਲੇ ਹੋ, ਮੋਹ ਰੂਪ ਬੇੜੀ ਨੂੰ ਮੋਚ ਹੁੰਦਾ ਕੱਟਣ ਵਾਲੇ ਹੋ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਪਾਵਨ ਪਵਿੱਤਰ ਉਪਦੇਸ਼, ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ। ਹੇ ਸਾਹਿਬ, ਮਾਲਕ ਜੀ, ਦੀਦ ਨੇ ਹੁੰਦੇ ਅੱਖਾਂ, ਪਿੱਛੇ ਵੀ ਕਹਿ ਆਇਆ, ਅੱਖਾਂ ਨਾਲ ਜਿਹੜਾ ਤੇਰਾ ਦੀਦਾਰ ਕਰਨਾ ਦਰਸ਼ਨ, ਦੀਦ ਨੇ ਤਾਂ ਭਾਵ ਦੇਖਣਾ, ਇਹਦਾ ਕੋਈ ਮੁੱਲ ਨਹੀਂ ਹੈ ਤੇਰੇ ਦਰਸ਼ਨ ਦਾ। ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਇਹ ਅਤੋਲ ਵਾਹਿਗੁਰੂ, ਤੂੰ ਪਾਕ ਪਾਪ ਪਵਿੱਤਰ ਹੈ, ਸਭ ਦੀ ਪਰਵਦਗਾਰ ਹੁੰਦਾ, ਪਾਲਣਾ ਕਰਨ ਵਾਲਾ ਹੈ, ਖੁਦ ਆਪ ਸਾਰਿਆਂ ਦਾ ਖਸਮ ਮਾਲਕ ਹੈ ਅਤੇ ਸਭ ਤੋਂ ਵੱਡਾ ਹੈ। ਦਸਤਗੀਰੀ ਦੇਹ ਦਿਲਾਵਰ ਤੂੰ ਹੀ, ਤੂੰ ਹੀ ਏਕ। ਇਹ ਦਿਲਾਵਰ, ਹੇ ਬਹਾਦਰ, ਇੱਕ ਦਾਨ ਦੇ ਮੈਨੂੰ ਕਿਰਪਾ ਕਰਕੇ, ਜੋ ਮੇਰਾ ਦਸਤ ਹੈ ਨਾ ਹੱਥ ਮੇਰਾ, ਇਹ ਗੀਰੀ ਹੁੰਦਾ ਫੜ ਲੈ, ਪਿੱਛੇ ਇੱਕ ਤੂੰ ਸੀ ਹੁਣ ਵੀ ਇੱਕ ਤੂੰ, ਅੱਗੇ ਵੀ ਤੂੰ ਹੀ ਹੋਵੇਂਗਾ। ਹੇ ਦਿਲਾਵਰ, ਇਹ ਉਦਾਰ ਚਿੱਤ ਖੁੱਲ੍ਹੇ ਦਿਲ ਵਾਲੇ, ਗੋਬਿੰਦੇ ਮੁਕੰਦੇ ਉਦਾਰੇ ਆਉਂਦਾ ਉੱਥੇ, ਉਦਾਰ ਚਿੱਤ ਦਰਿਆ ਦਿਲ, ਦਿਲਾਵਰ ਦਿਲ ਵਾਲਾ, ਦਿਲਾਵਰ ਕਹਿੰਦੇ ਵੱਡੇ ਦਿਲ ਵਾਲਾ ਵਾਹਿਗੁਰੂ। ਹੇ ਦਿਲਾਵਰ ਉਦਾਰ ਵਾਹਿਗੁਰੂ, ਹੱਥ ਦਾ ਫੜਨਾ ਕਿਰਪਾ ਕਰੋ, ਹੱਥ ਦਾ ਫੜਨਾ ਦੇ, ਸਾਰਿਆਂ ਵਿੱਚ ਇੱਕ ਤੂੰ ਹੀ, ਤੂੰ ਹੀ ਹੈ, ਮੈਨੂੰ ਆਪਣਾ ਹੱਥ ਫੜਾ, ਤੂੰ ਮੇਰਾ ਹੱਥ ਫੜ ਲੈ, ਬੁੱਧੀ ਰੂਪ ਬਾਂਹ ਫੜ ਲੈ ਮੇਰੀ, ਮਨ ਰੂਪੀ ਹੱਥ ਫੜ ਲੈ, ਮੈਨੂੰ ਆਪਣਾ ਹੱਥ ਬਾਣੀ ਰੂਪ ਫੜਾ, ਪੱਲਾ ਫੜਾ। ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ। ਇਹ ਕਰਤਾਰ ਕੁਦਰਤ ਦੁਆਰਾ ਤੂੰ ਹੀ ਖਲਕਤ ਦੇ ਕਰਨ ਵਾਲਾ ਹੈ। ਮਹਾਰਾਜ ਕਥਨ ਕਰਦੇ ਸਾਨੂੰ ਇੱਕ ਤੇਰੀ ਓਟ ਹੈ। ਖਾਲਕ ਹੁੰਦਾ ਖਲਕ ਕੁਨੰਦਾ ਸਾ ਖਾਲਕਾ, ਹੇ ਖਾਲਕ ਕਰਤਾਰ ਤੂੰ ਹੀ ਕੁਦਰਤ, ਕੁਦਰਤ ਦੀ ਮਾਇਆ ਦੁਆਰੇ ਸੰਸਾਰ ਦੇ ਕਰਨ ਵਾਲਾ। ਕਿਸੇ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਸੰਸਾਰ ਦੀ ਜਿਹੜੀ ਉਤਪਤੀ ਹੈ ਪਾਲਣਾ ਲੈ ਤਾਂ ਕੌਣ ਕਰਦਾ? ਤਾਂ ਹੋਰ ਸ਼ਬਦ ਉਚਾਰਨ ਕੀਤਾ ਫਿਰ ਸਮਝਾਉਣ ਵਾਸਤੇ।